ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਦੇ ਨਿਊਜ਼ ਡੈਸਕ ਤੋਂ MP ਸਿੰਘ ਆਪ ਸਭ ਦਾ ਸਵਾਗਤ ਕਰਦਾ ਹੈ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ। ਵਿਕਟੋਰੀਆ ਵਿੱਚ ਕੋਵਿਡ-19 ਦੇ 73 ਨਵੇਂ ਕੇਸਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੌਟਸਪੌਟਸ ਵਿੱਚ ਤਾਲਾਬੰਦੀ ਦੀਆਂ ਤਿਆਰੀਆਂ। ਪ੍ਰਧਾਨ ਮੰਤਰੀ ਵੱਲੋਂ ਰੱਖਿਆ ਖੇਤਰ ਵਿੱਚ ਵੱਡੇ ਬਦਲਾਵਾਂ ਦਾ ਐਲਾਨ। ਅਤੇ ਖੇਡਾਂ ਵਿੱਚ ਏ ਲੀਗ ਦੇ ਖਿਡਾਰੀਆਂ ਲਈ ਤੋਹਫ਼ਾ। ਖੇਡ ਮੁਕਾਬਲੇ 2 ਹਫ਼ਤਿਆਂ ਤੋਂ ਹੋਣ ਜਾ ਰਹੇ ਹਨ ਸ਼ੁਰੂ। ਅਤੇ ਹੁਣ ਖਬਰਾਂ ਵਿਸਥਾਰ ਨਾਲ। ਵਿਕਟੋਰੀਆ ਵਿੱਚ ਅੱਜ ਬੁੱਧਵਾਰ ਨੂੰ ਕੀਤੀ ਗਈ ਵੱਡੀ ਕੋਵਿਡ-19 ਟੈਸਟਿੰਗ ਮੁਹਿੰਮ ਦੌਰਾਨ ਕੋਰੋਨਾ ਵਾਇਰਸ ਦੇ 73 ਨਵੇਂ ਕੇਸ ਸਾਹਮਣੇ ਆਏ ਹਨ। ਇਹਨਾਂ ਵਿੱਚੋਂ 42 ਕੇਸ ਵਿਚਾਰ ਅਧੀਨ ਹਨ। ਅਜਿਹਾ ਉਦੋਂ ਸਾਹਮਣੇ ਆਇਆ ਹੈ ਜਦੋਂ ਸਰਕਾਰ ਅੱਜ ਬੁੱਧਵਾਰ ਅੱਧੀ ਰਾਤ ਤੋਂ ਉੱਚ ਪ੍ਰਭਾਵਿਤ ਖੇਤਰਾਂ ਵਿੱਚ ਤਾਲਾਬੰਦੀ ਲਗਾਉਣ ਦੀਆਂ ਤਿਆਰੀਆਂ ਵਿੱਚ ਲੱਗੀ ਹੋਈ ਹੈ। ਵਸਨੀਕ ਆਪਣੇ ਘਰਾਂ ਨੂੰ ਸਿਰਫ ਕੰਮ, ਸਿੱਖਿਆ, ਜ਼ਰੂਰੀ ਖਰੀਦਦਾਰੀ, ਦੇਖਭਾਲ ਕਰਨ ਜਾਂ ਦੇਖਭਾਲ ਪ੍ਰਾਪਤ ਕਰਨ ਜਾਂ ਫਿਰ ਕਸਰਤ ਕਰਨ ਵਾਸਤੇ ਹੀ ਛੱਡ ਸਕਣਗੇ। ਤਾਲਾਬੰਦੀ ਅਧੀਨ ਖੇਤਰਾਂ ਵਿੱਚ 12 ਨਵੇਂ ਟੈਸਟਿੰਗ ਕੇਂਦਰ ਖੋਲ੍ਹੇ ਜਾਣਗੇ। ਸਰਕਾਰ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਹੌਟਸਪੌਟਸ ਵਿੱਚ ਤਕਰੀਬਨ 1000 ਤੋਂ ਵੱਧ ਲੋਕਾਂ ਨੇ ਟੈਸਟ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਸਰਕਾਰ ਇਹਨਾਂ ਨੂੰ ਟੈਸਟ ਕਰਵਾਉਣ ਲਈ ਮਜਬੂਰ ਨਹੀਂ ਕਰੇਗੀ। ਪ੍ਰੀਮੀਅਰ ਡੇਨੀਅਲ ਐਂਡਰੂਜ਼ ਨੇ ਕਿਹਾ ਹੈ ਕਿ ਮਹਾਂਮਾਰੀ ਦਾ ਪੂਰਨ ਖਾਤਮਾ ਅਜੇ ਬਹੁਤ ਦੂਰ ਹੈ ਅਤੇ ਜਨਤਕ ਪਰਖਾਂ ਵਿੱਚ ਨਵੇਂ ਕੇਸ ਸਥਿਰ ਚੱਲ ਰਹੇ ਹਨ।
ਇਟ ਇਜ਼ ਪਲੀਜ਼ਿੰਗ ਦੈਟ ਦੇਅਰ ਇਜ਼ ਸਮ ਸੈਂਸ ਆਫ ਸਟੈਬਿਲਿਟੀ ਟੂ ਦੀਸ ਨੰਬਰਸ। ਵੀ ਆਰ ਲੁਕਿੰਗ ਇਨ ਅਨਪ੍ਰੈਸੀਡੈਂਟਡ ਵਾਈਸ, ਵੀ ਆਰ ਫਾਈਂਡਿੰਗ ਨਿਊ ਕੇਸਿਸ, ਬਟ ਦੇਅਰ ਇਜ਼ ਦ ਬਿਗਿਨਿੰਗਸ ਆਫ ਸਮ ਕਨਸਿਸਟੈਂਸੀ ਹੇਅਰ ਐਂਡ ਦੈਟ ਇਜ਼ ਓਬਵੀਅਸਲੀ ਬੈਟਰ than other options where we might see doubling and doubling again.
ਜਿਹੜੇ ਵਿਅਕਤੀ ਵਿਕਟੋਰੀਆ ਦੇ ਹੌਟਸਪੌਟਸ ਤੋਂ ਨਿਊ ਸਾਊਥ ਵੇਲਜ਼ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨਗੇ ਉਹਨਾਂ ਨੂੰ $11,000 ਦਾ ਜੁਰਮਾਨਾ ਜਾਂ 6 ਮਹੀਨੇ ਦੀ ਕੈਦ ਹੋ ਸਕਦੀ ਹੈ। ਜੋ ਲੋਕ ਪ੍ਰੋਫੈਸ਼ਨਲ ਖੇਡਾਂ ਵਿੱਚ ਭਾਗ ਲੈਣ ਲਈ ਆਉਣਗੇ ਉਹਨਾਂ ਨੂੰ ਇਹ ਸਿੱਧ ਕਰਨਾ ਹੋਵੇਗਾ ਕਿ ਉਹ ਹੌਟਸਪੌਟਸ ਤੋਂ ਨਹੀਂ ਆਏ ਹਨ। ਨਿਊ ਸਾਊਥ ਵੇਲਜ਼ ਦੇ ਸਿਹਤ ਮੰਤਰੀ ਬ੍ਰੈਡ ਹੈਜ਼ਰਡ ਦਾ ਕਹਿਣਾ ਹੈ ਕਿ ਉਹ ਅਜਿਹੀਆਂ ਬੰਦਸ਼ਾਂ ਦੇ ਹੱਕ ਵਿੱਚ ਤਾਂ ਨਹੀਂ ਹਨ ਪਰ ਉਹਨਾਂ ਨੂੰ ਅਜਿਹਾ ਮਜਬੂਰੀ ਵਿੱਚ ਕਰਨਾ ਪੈ ਰਿਹਾ ਹੈ।
Look, normally we love having Victorians and Queenslanders and everybody else coming to visit us. But Victorians right now from those hotspots are not welcome in New South Wales. We're sorry. It's not something we want to do but we must do for our own safety.
ਦੱਸਣਯੋਗ ਹੈ ਕਿ ਅਜਿਹਾ ਉਦੋਂ ਕੀਤਾ ਜਾ ਰਿਹਾ ਹੈ ਜਦੋਂ ਨਿਊ ਸਾਊਥ ਵੇਲਜ਼ ਵਿੱਚ ਅੱਜ ਬੁੱਧਵਾਰ ਤੋਂ ਕਈ ਬੰਦਸ਼ਾਂ ਨਰਮ ਕੀਤੀਆਂ ਜਾ ਰਹੀਆਂ ਹਨ। ਅੰਤਮ ਸੰਸਕਾਰ, ਵਿਆਹ, ਧਾਰਮਿਕ ਸਥਾਨਾਂ, ਭਾਈਚਾਰਕ ਖੇਡਾਂ ਵਾਲੀਆਂ ਸੀਮਾਵਾਂ ਨੂੰ ਖਾਰਜ ਕਰ ਦਿੱਤਾ ਗਿਆ ਹੈ ਪਰ ਪ੍ਰਤੀ ਵਿਅਕਤੀ 4 ਵਰਗ ਮੀਟਰ ਵਾਲੀ ਬੰਦਸ਼ ਦਾ ਪਾਲਣ ਕਰਨਾ ਲਾਜ਼ਮੀ ਹੋਵੇਗਾ। ਇਸੇ ਸਿਧਾਂਤ ਦੇ ਮੱਦੇਨਜ਼ਰ ਹੁਣ ਕਾਰੋਬਾਰ ਵੀ ਖੁੱਲ੍ਹ ਸਕਦੇ ਹਨ। ਨਿਊ ਸਾਊਥ ਵੇਲਜ਼ ਵਿੱਚ ਅੱਜ 14 ਨਵੇਂ ਕੇਸ ਦਰਜ ਕੀਤੇ ਗਏ ਹਨ ਪਰ ਇਹ ਸਾਰੇ ਵਿਦੇਸ਼ਾਂ ਤੋਂ ਪਰਤੇ ਹੋਏ ਯਾਤਰੀਆਂ ਵਿੱਚ ਹੀ ਪਾਏ ਗਏ ਹਨ। ਕੁਈਨਜ਼ਲੈਂਡ ਦੀ ਸਰਕਾਰ ਅਜੇ ਵੀ ਇਹ ਸੋਚ ਰਹੀ ਹੈ ਕਿ ਵਿਕਟੋਰੀਆ ਤੋਂ ਆਉਣ ਵਾਲੇ ਯਾਤਰੀਆਂ ਉੱਤੇ ਪਾਬੰਦੀਆਂ ਕਿਸ ਤਰ੍ਹਾਂ ਨਾਲ ਲਗਾਈਆਂ ਜਾ ਸਕਦੀਆਂ ਹਨ। ਸੂਬਾ ਆਪਣੀਆਂ ਸਰਹੱਦਾਂ 10 ਜੁਲਾਈ ਤੋਂ ਖੋਲ੍ਹਣ ਜਾ ਰਿਹਾ ਹੈ। ਇਸ ਦਿਨ ਤੋਂ ਬਾਅਦ ਸਾਰੇ ਹੀ ਅੰਤਰਰਾਜੀ ਯਾਤਰੀਆਂ ਦਾ ਸਵਾਗਤ ਕੀਤਾ ਜਾਵੇਗਾ ਪਰ ਵਿਕਟੋਰੀਆ ਤੋਂ ਆਉਣ ਵਾਲਿਆਂ ਨੂੰ ਵਾਪਸ ਮੋੜਿਆ ਜਾਵੇਗਾ ਜਾਂ ਉਹਨਾਂ ਨੂੰ ਆਪਣੇ ਖਰਚੇ ਉੱਤੇ ਹੋਟਲਾਂ ਵਿੱਚ ਇਕੱਲਤਾ ਧਾਰਨ ਕਰਨ ਲਈ ਕਿਹਾ ਜਾਵੇਗਾ। ਸਾਰੇ ਯਾਤਰੀਆਂ ਨੂੰ ਇੱਕ ਘੋਸ਼ਣਾ ਉੱਤੇ ਦਸਤਖਤ ਕਰਨੇ ਹੋਣਗੇ ਕਿ ਉਹ ਪਿਛਲੇ 14 ਦਿਨਾਂ ਤੋਂ ਵਿਕਟੋਰੀਆ ਜਾਂ ਵਿਦੇਸ਼ ਨਹੀਂ ਗਏ ਸਨ। ਝੂਠ ਬੋਲਣ ਵਾਲਿਆਂ ਨੂੰ $4,000 ਦਾ ਜੁਰਮਾਨਾ ਕੀਤਾ ਜਾਵੇਗਾ। ਪ੍ਰੀਮੀਅਰ ਐਨਸਟੇਸ਼ੀਆ ਪਲਾਜ਼ੁਕ ਦਾ ਕਹਿਣਾ ਹੈ ਕਿ ਸਰਕਾਰ ਸਾਰੇ ਪ੍ਰਬੰਧਾਂ ਦਾ ਬਰੀਕੀ ਨਾਲ ਅਧਿਐਨ ਕਰ ਰਹੀ ਹੈ.
They can fill it out online, but they'll have to show that when they come in from the airports, and they're just working out now how we can manage it across the southern border between New South Wales and Queensland.
ਪ੍ਰਧਾਨ ਮੰਤਰੀ ਨੇ ਆਸਟ੍ਰੇਲੀਆ ਦੀ ਰੱਖਿਆ ਨੀਤੀ ਨੂੰ ਵੱਡਾ ਹੁਲਾਰਾ ਦੇਣ ਦਾ ਐਲਾਨ ਕੀਤਾ ਹੈ ਤਾਂ ਕਿ ਸਰਕਾਰ ਇੰਡੋ ਪ੍ਰਸ਼ਾਂਤ ਖੇਤਰ ਵਿੱਚ ਵੱਧ ਰਹੀ ਸੁਰੱਖਿਆ ਚੁਣੌਤੀ ਦਾ ਸਹੀ ਤਰੀਕੇ ਨਾਲ ਮੁਕਾਬਲਾ ਕਰਨ ਲਈ ਤਿਆਰ ਹੋ ਸਕੇ. ਆਸਟ੍ਰੇਲੀਆ ਅਗਲੇ ਦਹਾਕੇ ਤੋਂ ਆਪਣੇ ਸੁਰੱਖਿਆ ਖਰਚਿਆਂ ਨੂੰ ਵਧਾ ਕੇ 270 ਅਰਬ ਡਾਲਰ ਕਰ ਦੇਵੇਗਾ. ਆਸਟ੍ਰੇਲੀਆ ਦੇ ਹਿੱਤਾਂ ਨੂੰ ਹੋਰ ਸੁਰੱਖਿਅਤ ਕਰਨ ਦੀ ਯੋਜਨਾ ਨਾਲ ਪਹਿਲੀ ਵਾਰ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ. ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਕਿਹਾ ਹੈ ਕਿ ਚੀਨ ਅਤੇ ਅਮਰੀਕਾ ਵਿੱਚ ਚੱਲ ਰਹੇ ਰਣਨੀਤਕ ਟਕਰਾਵਾਂ ਕਾਰਨ ਖੇਤਰ ਵਿੱਚ ਤਣਾਅ ਪੈਦਾ ਹੋ ਰਿਹਾ ਹੈ ਅਤੇ ਟਕਰਾਅ ਦੀ ਸੰਭਾਵਨਾ ਵੀ ਵੱਧ ਰਹੀ ਹੈ.
Even as we stare down the COVID pandemic at home, we need to also prepare for a post-COVID world that is poorer, that is more dangerous, and that is more disorderly. We have been a favoured isle with many natural advantages for many decades. But we have not seen the conflation of global economic and strategic uncertainty now being experienced here in Australia, in our region, since the existential threat we faced when the global and regional order collapsed in the 1930s and 1940s.
ਫੈਡਰਲ ਸਰਕਾਰ ਨੇ ਉਹਨਾਂ 6 ਸੰਸਥਾਵਾਂ ਦੇ ਨਾਮ ਜਾਰੀ ਕਰ ਦਿੱਤੇ ਹਨ ਜਿਨ੍ਹਾਂ ਨੇ ਰਾਸ਼ਟਰੀ ਬਾਲ ਸ਼ੋਸ਼ਣ ਦੇ ਨਿਪਟਾਰੇ ਵਾਲੀ ਯੋਜਨਾ ਉੱਤੇ ਦਸਖਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ. ਸਰਕਾਰ ਦਾ ਕਹਿਣਾ ਹੈ ਕਿ ਇਹ ਸੰਸਥਾਵਾਂ ਰਾਸ਼ਟਰ ਮੰਡਲ ਤੋਂ ਮਿਲਣ ਵਾਲੀ ਕਿਸੇ ਵੀ ਮਾਲੀ ਮਦਦ ਲਈ ਅਯੋਗ ਮੰਨੀਆਂ ਜਾਣਗੀਆਂ. ਇਹਨਾਂ ਦੇ ਨਾਮ ਹਨ ਆਸਟ੍ਰੇਲੀਅਨ ਏਅਰ ਲੀਗ, ਦਾ ਬੋਆਇਜ਼ ਬ੍ਰਿਗੇਡ ਆਫ ਨਿਊ ਸਾਊਥ ਵੇਲਸ, Fairbridge Restored Limited, the Lakes Entrance Pony Club, the Genova's Witnesses, and Kenja Communications. Social Services Mantri Ann Rustin ne keha hai ke ehna sansthavan ne badsalooki da shikar hoye bachiyan prati apniyan zimmevariyan ton apne aap nu alag kar liya hai. ਵਿਕਟੋਰੀਅਨ ਪ੍ਰੀਮੀਅਰ ਡੇਨੀਅਲ ਐਂਡਰੂਜ਼ ਨੇ ਮੰਨਿਆ ਹੈ ਕਿ SBS ਮੈਲਬਨ ਦੇ 100 ਦੇ ਕਰੀਬ ਕਰਮਚਾਰੀਆਂ ਨੂੰ ਦਫ਼ਤਰ ਤੋਂ ਘਰ ਭੇਜਣ ਦੇ ਫੈਸਲੇ ਨਾਲ ਬਹੁਤ ਸੱਭਿਅਕ ਭਾਈਚਾਰਿਆਂ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਬਾਰੇ ਜਾਣਕਾਰੀ ਪਹੁੰਚਾਉਣ ਲਈ ਮੁਸ਼ਕਲ ਆਵੇਗੀ. ਫੈਡਰੇਸ਼ਨ ਸਕੇਅਰ ਵਾਲੇ ਦਫ਼ਤਰ ਵਿਚਲੇ ਸਟਾਫ ਵਿੱਚ ਕੋਰੋਨਾ ਵਾਇਰਸ ਪਾਏ ਜਾਣ ਤੋਂ ਬਾਅਦ ਵਿਕਟੋਰੀਅਨ ਸਿਹਤ ਅਧਿਕਾਰੀਆਂ ਨੇ ਸੰਪਰਕ ਵਿੱਚ ਆਉਣ ਵਾਲੇ ਹਰ ਵਿਅਕਤੀ ਨੂੰ 14 ਦਿਨਾਂ ਦੀ ਲਾਜ਼ਮੀ ਇਕੱਲਤਾ ਧਾਰਨ ਕਰਵਾਉਣ ਦੇ ਆਦੇਸ਼ ਦੇ ਦਿੱਤੇ ਹਨ. ਦਫ਼ਤਰ ਨੂੰ ਦੂਜੀ ਵਾਰ ਡੂੰਘੀ ਸਫਾਈ ਕਰਨ ਲਈ ਬੰਦ ਕਰ ਦਿੱਤਾ ਹੈ ਅਤੇ ਪ੍ਰਭਾਵਿਤ ਸਟਾਫ ਨੂੰ ਘਰ ਰਹਿਣ ਲਈ ਕਿਹਾ ਗਿਆ ਹੈ. ਡੇਨੀਅਲ ਐਂਡਰੂਜ਼ ਨੇ ਕਿਹਾ ਹੈ ਕਿ ਅਜਿਹਾ ਕਰਨ ਨਾਲ ਸਿਹਤ ਸੁਨੇਹਿਆਂ ਨੂੰ ਬਹੁਤ ਸੱਭਿਅਕ ਭਾਈਚਾਰਿਆਂ ਤੱਕ ਪਹੁੰਚਾਉਣ ਵਾਲੀ SBS ਦੀ ਅਹਿਮ ਭੂਮਿਕਾ ਪ੍ਰਭਾਵਿਤ ਹੋਵੇਗੀ.
It was very clear to me when I was informed of that's potentially a big challenge in terms of getting our message out to multicultural communities, so I was very concerned on that basis.
ਦਫ਼ਤਰ ਅਤੇ ਸਟੂਡੀਓਜ਼ ਕੱਲ੍ਹ ਮੁੜ ਖੁੱਲ੍ਹਣਗੇ ਅਤੇ ਪ੍ਰਭਾਵਿਤ ਕਰਮਚਾਰੀ ਘਰਾਂ ਵਿੱਚ ਹੀ ਰਹਿਣਗੇ. ਅਤੇ ਦੋਸਤੋ, ਮੁੱਖ ਖ਼ਬਰਾਂ ਤੋਂ ਬਾਅਦ ਪੇਸ਼ ਹਨ ਖੇਡ ਸਮਾਚਾਰ. ਏ ਲੀਗ ਦਾ ਸੀਜ਼ਨ 15 ਦਿਨਾਂ ਵਿੱਚ ਮੁੜ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਇੱਕ ਤੋਹਫ਼ੇ ਵਜੋਂ 39 ਦਿਨਾਂ ਵਿੱਚ 32 ਖੇਡਾਂ ਦਾ ਆਨੰਦ ਮਾਣਿਆ ਜਾ ਸਕੇਗਾ. ਬਹੁਤ ਸਾਰੀਆਂ ਖੇਡਾਂ ਦੀ ਮੇਜ਼ਬਾਨੀ ਨਿਊ ਸਾਊਥ ਵੇਲਸ ਕਰੇਗਾ. ਹਾਲਾਂਕਿ ਉਦਘਾਟਨੀ ਖੇਡ 16 ਜੁਲਾਈ ਨੂੰ ਮੈਲਬਨ ਦੇ AAMI ਪਾਰਕ ਵਿੱਚ ਕਰਵਾਈ ਜਾਏਗੀ. ਅਤੇ ਹੁਣ ਇੱਕ ਨਜ਼ਰ ਮਾਰਦੇ ਹਾਂ ਜੀ ਮੁਦਰਾ ਸਫੀਤੀ ਦੀਆਂ ਦਰਾਂ ਉੱਤੇ. ਇੱਕ ਆਸਟ੍ਰੇਲੀਅਨ ਡਾਲਰ US ਦੇ 68.93 ਸੈਂਟਸ ਦੇ ਬਰਾਬਰ, ਭਾਰਤ ਦੇ 52.08 ਅਤੇ ਪਾਕਿਸਤਾਨ ਦੇ 115.57 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ. ਅਤੇ ਲਓ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦਾ ਹਾਲ. ਕੱਲ੍ਹ ਵੀਰਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਦੇ ਵਿੱਚ ਜ਼ਿਆਦਾ ਸਮਾਂ ਧੁੱਪ ਚੜ੍ਹੀ ਰਹੇਗੀ. ਵੱਧ ਤੋਂ ਵੱਧ ਤਾਪਮਾਨ ਰਹਿ ਸਕਦਾ ਹੈ 18 ਡਿਗਰੀ. ਐਡੀਲੇਡ ਦੇ ਵਿੱਚ ਮੀਂਹ ਆਏਗਾ, ਵੱਧ ਤੋਂ ਵੱਧ ਤਾਪਮਾਨ 14 ਡਿਗਰੀ। ਮੈਲਬਨ ਦੇ ਵਿੱਚ ਮੀਂਹ ਘਟੇਗਾ, ਤਾਪਮਾਨ 15 ਡਿਗਰੀ। ਹੋਬਾਰਟ ਦੇ ਵਿੱਚ ਇੱਕਾ ਦੁੱਕਾ ਮੀਂਹ ਪਏਗਾ, ਤਾਪਮਾਨ 13 ਡਿਗਰੀ। ਕੈਨਬਰਾ ਵਿੱਚ ਥੋੜ੍ਹੀ ਬਹੁਤ ਬੱਦਲਵਾਈ ਰਹੇਗੀ, 14 ਡਿਗਰੀ। ਵੁਲੋਂਗੋਂਗ ਦੇ ਵਿੱਚ ਜ਼ਿਆਦਾ ਸਮਾਂ ਧੁੱਪ ਚੜੀ ਰਹੇਗੀ, ਪਰ ਨਾਲ ਹੀ ਹਵਾਵਾਂ ਚੱਲਣਗੀਆਂ, ਤਾਪਮਾਨ 21 ਡਿਗਰੀ। ਸਿਡਨੀ ਵਿੱਚ ਵੀ ਅਜਿਹਾ ਮੌਸਮ ਰਹੇਗਾ, ਪਰ ਤਾਪਮਾਨ 23 ਡਿਗਰੀ। ਨਿਊ ਕਾਸਲ ਦੇ ਵਿੱਚ ਧੁੱਪ ਚੜੀ ਰਹੇਗੀ, 23 ਡਿਗਰੀ। ਬ੍ਰਿਸਬੇਨ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ, 24 ਡਿਗਰੀ। ਕੈਂਸ ਦੇ ਵਿੱਚ ਇੱਕਾ ਦੁੱਕਾ ਮੀਂਹ ਆਉਣ ਦੇ ਆਸਾਰ ਹਨ, ਤਾਪਮਾਨ 27 ਡਿਗਰੀ। ਅਤੇ ਡਾਰਵਨ ਦੇ ਵਿੱਚ ਜ਼ਿਆਦਾ ਸਮਾਂ ਧੁੱਪ ਚੜੀ ਰਹੇਗੀ, ਵੱਧ ਤੋਂ ਵੱਧ ਤਾਪਮਾਨ ਹੋ ਸਕਦਾ ਉੱਥੇ 32 ਡਿਗਰੀ।
ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।